ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 38 ਅਤੇ ਖਰੂਜ ਦੇ ਬਾਬ ਨੰਬਰ 20 'ਤੇ ਗੁਫ਼ਤਗੂ ਕਰਨ ਡੇ ਸਾਂ, ਜਿਸ ਦਾ ਮੌਜੂ ਸੀ ਕਿ ਖੁਦਾ ਨੇ 10 ਹੁਕਮ ਕਿਉਂ ਦਿੱਤੇ, ਇਹਨਾਂ ਦਾ ਮਕਸਦ ਕੀ ਸੀ। ਅੱਜ ਅਸੀਂ ਇਸੇ ਮੌਜੂ 'ਤੇ ਮਜ਼ੀਦ ਗੌਰ ਖੋਸ ਕਰਾਂਗੇ। ਐਕਸਰੇ ਮਸ਼ੀਨ ਕਿਸੇ ਸ਼ਖਸ ਦੀ ਬਦਨੀ ਖਰਾਬੀ ਨੂੰ ਜ਼ਾਹਿਰ ਕਰਦੀ ਏ, ਇਸੇ ਤਰ੍ਹਾਂ ਖੁਦਾ ਦੇ 10 ਹੁਕਮ ਕਿਸੇ ਆਦਮੀ ਦੇ ਦਿਲ ਦੀ ਖਰਾਬੀ ਨੂੰ ਯਾਨੀ ਰੂਹਾਨੀ ਬਿਮਾਰੀ ਨੂੰ ਜ਼ਾਹਿਰ ਕਰਦੇ ਨੇ। ਜਿਵੇਂ ਹਸਪਤਾਲ ਵਿੱਚ ਐਕਸਰੇ ਮਸ਼ੀਨ ਕਿਸੇ ਦੀ ਜਿਸਮਾਨੀ ਬਿਮਾਰੀ ਨੂੰ ਠੀਕ ਨਹੀਂ ਕਰ ਸਕਦੀ, ਇਸੇ ਤਰ੍ਹਾਂ 10 ਹੁਕਮ ਦਿਲੀ ਬਿਮਾਰੀ ਯਾਨੀ ਗੁਨਾਹ ਦਾ ਇਲਾਜ ਨਹੀਂ ਹੈ। ਇਸ ਗੁਨਾਹ ਦੀ ਬਿਮਾਰੀ ਵਾਸਤੇ ਸਾਨੂੰ ਤਬੀਬ ਆਜ਼ਮ ਦੇ ਕੋਲ ਜਾਣਾ ਪਵੇਗਾ ਜੋ ਖੁਦਾ ਏ। ਮੇਰੇ ਅੰਦਰ ਦੇ ਗੁਨਾਹ ਦੀ ਸਜ਼ਾ ਅਤੇ ਅਬਦੀ ਮੌਤ ਜਿਹੜੀ ਮੇਰੇ ਗੁਨਾਹ ਦੀ ਮਜ਼ਦੂਰੀ ਏ, ਉਹ ਹਰ ਵੇਲੇ ਮੇਰੀ ਮੁੰਤਜ਼ਰ ਏ ਅਤੇ ਇਸ ਤੋਂ ਬਚਣ ਦੀ ਤਰਕੀਬ ਸਿਰਫ ਅਤੇ ਸਿਰਫ ਖੁਦਾ ਦੇ ਕੋਲ ਏ। ਸ਼ਾਇਦ ਕੋਈ ਕਵੇ ਕਿ ਮੇਰੇ ਦੋਸਤ ਇੱਕ ਮਿੰਟ ਇੰਤਜ਼ਾਰ ਕਰੀ, ਮੈਂ ਤਾਂ ਬੜਾ ਖੁਦਾ ਤਰਸਾਂ ਕਿਉਂਕਿ ਮੈਂ ਦੂਜਿਆਂ ਦੀ ਤਰ੍ਹਾਂ ਚੋਰ ਨਹੀਂ ਹਾਂ, ਮੈਂ ਦਗਾਬਾਜ਼ ਨਹੀਂ ਹਾਂ ਅਤੇ ਨਾ ਹੀ ਜ਼ਨਾਕਾਰ ਹਾਂ। ਜੇ ਤੁਹਾਡਾ ਰਵੱਈਆ ਇਸ ਤਰ੍ਹਾਂ ਦਾ ਹੈ ਤਾਂ ਤੁਸੀਂ ਖੁਦਾ ਦੀ ਹਜ਼ੂਰੀ ਵਿੱਚ ਹਜੇ ਨਹੀਂ ਹੋ, ਤੁਸੀਂ ਉਹਦੇ ਕੋਲੋਂ ਦੂਰ ਹੋ। ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਅਦਾਲਤ ਦੇ ਰੋਜ਼ ਖੁਦਾ ਤੁਹਾਡਾ ਮੁਕਾਬਲਾ ਤੁਹਾਡੇ ਸਾਥੀਆਂ ਜਾਂ ਪੜੋਸੀਆਂ ਦੇ ਨਾਲ ਨਹੀਂ ਕਰੇਗਾ, ਉਹ ਤੁਹਾਨੂੰ ਆਪਣੀ ਪਾਕ ਸ਼ਰੀਅਤ ਦੇ ਤਰਾਜ਼ੂ ਵਿੱਚ ਤੋਲੇਗਾ, ਜੋ ਕਹਿੰਦੀ ਏ ਜਿਹਨੇ ਸਾਰੀ ਸ਼ਰੀਅਤ 'ਤੇ ਅਮਲ ਕੀਤਾ ਅਤੇ ਇੱਕ ਹੀ ਗੱਲ ਵਿੱਚ ਖਤਾ ਕੀਤੀ ਉਹ ਸਾਰੀਆਂ ਗੱਲਾਂ ਵਿੱਚ ਕਸੂਰਵਾਰ ਠਹਿਰਿਆ। ਯਾਕੂਬ ਬਾਬ 2 ਆਇਤ ਨੰਬਰ 10। ਖੁਦਾ ਜੋ ਫਰਮਾਂਦਾ ਏ ਕਿ ਜ਼ਨਾ ਨਾ ਕਰ, ਉਹ ਇਹ ਵੀ ਫਰਮਾਂਦਾ ਕਿ ਝੂਠ ਨਾ ਬੋਲ। ਜੇ ਤੂੰ ਜ਼ਨਾ ਤੇ ਨਾ ਕੀਤਾ ਮਗਰ ਸਿਰਫ ਇੱਕ ਝੂਠ ਹੀ ਬੋਲ ਦਿੱਤਾ ਤੇ ਸਾਰੀ ਸ਼ਰੀਅਤ ਦੀ ਹੁਕਮ ਅਦੂਲੀ ਕੀਤੀ। ਇਹ ਹਵਾਲਾ ਤੁਸੀਂ ਯਾਕੂਬ ਬਾਬ 2 ਤੇ ਆਇਤ ਨੰਬਰ 11 ਵਿੱਚ ਵੇਖ ਸਕਦੇ ਹੋ। ਬਸ ਤੂੰ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਲ ਨਹੀਂ ਹੋ ਸਕਦਾ ਕਿਉਂਕਿ ਖੁਦਾ ਦਾ ਕਲਾਮ ਫਰਮਾਂਦਾ ਹੈ ਤੇ ਇਸ ਵਿੱਚ ਕੋਈ ਨਾਪਾਕ ਚੀਜ਼ ਜਾਂ ਕੋਈ ਸ਼ਖਸ ਜਿਹੜਾ ਗਨੋਨੇ ਕੰਮ ਕਰਦਾ ਹੈ ਜਾਂ ਝੂਠੀਆਂ ਗੱਲਾਂ ਗੜਦਾ ਹੈ ਹਰਗਿਜ਼ ਦਾਖਲ ਨਾ ਹੋਵੇਗਾ। ਮੁਕਾਸ਼ਵਾ ਬਾਬ 21 ਆਇਤ ਨੰਬਰ 27। ਯਕੀਨੀ ਗੱਲ ਇਹ ਵੀ ਕਿ ਅਸੀਂ ਆਪਣੀ ਜਦੋ ਜਹਿਦ ਨਾਲ ਖੁਦਾ ਦੀ ਖੁਸ਼ਨੂਦੀ ਹਾਸਲ ਨਹੀਂ ਕਰ ਸਕਦੇ। ਇਹੀ ਗੱਲ ਖੁਦਾ ਦਾ ਕਲਾਮ ਵਾਜ਼ੇ ਤੌਰ ਤੇ ਬਿਆਨ ਕਰਦਾ ਹੈ ਕਿ ਅਸੀਂ ਤੇ ਸਾਰੇ ਦੇ ਸਾਰੇ ਇੰਜਾਂ ਜਿਵੇਂ ਨਾਪਾਕ ਚੀਜ਼ ਤੇ ਸਾਡੀਆਂ ਸਾਰੀ ਰਾਸਤਬਾਜ਼ੀ ਨਾਪਾਕ ਲਿਬਾਸ ਦੀ ਮਾਨੀ ਦੇ। ਯਿਸਾਇਆ ਬਾਬ 64 ਆਇਤ ਨੰਬਰ 6। ਖੁਦਾ ਨੇ ਸਾਰੀ ਦੁਨੀਆਂ ਨੂੰ ਸਜ਼ਾ ਦੇ ਲਾਇਕ ਠਹਿਰਾਇਆ ਹੈ, ਚੁਨਾਚੇ ਲਿਖਿਆ ਹੈ ਕੋਈ ਰਾਸਤਬਾਜ਼ ਨਹੀਂ, ਇੱਕ ਵੀ ਨਹੀਂ, ਸਾਰੇ ਗੁਮਰਾਹ ਨੇ, ਸਭ ਦੇ ਸਭ ਨਿਕੰਮੇ ਨੇ, ਕੋਈ ਭਲਾਈ ਕਰਨ ਵਾਲਾ ਨਹੀਂ, ਇੱਕ ਵੀ ਨਹੀਂ। ਯਾਨੀ ਉਹ ਰਾਸਤਬਾਜ਼ੀ ਜੋ ਯਿਸੂ ਮਸੀਹ ਤੇ ਇਮਾਨ ਲਿਆਉਣ ਦੇ ਸਬਬ ਇਮਾਨ ਲਿਆਉਣ ਵਾਲਿਆਂ ਨੂੰ ਹਾਸਲ ਹੁੰਦੀ ਏ, ਕਿਉਂਕਿ ਕੁਝ ਫਰਕ ਨਹੀਂ ਇਸ ਲਈ ਕਿ ਸਾਰਿਆਂ ਨੇ ਗੁਨਾਹ ਕੀਤਾ ਤੇ ਖੁਦਾ ਦੇ ਜਲਾਲ ਤੋਂ ਮਹਿਰੂਮ ਨੇ। ਰੋਮੀਓ ਬਾਬ 3 ਆਇਤ ਨੰਬਰ 19, ਫਿਰ ਬਾਬ 10 ਆਇਤ ਨੰਬਰ 12, 22 ਤੇ 23। ਜੇ ਹਜੇ ਤੱਕ ਤੁਸੀਂ ਖੁਦਾ ਦੀ ਅਦਾਲਤ ਦੂਰ ਹੋ ਤੇ ਸਮਝਦੇ ਹੋ ਕਿ ਤੁਸੀਂ ਛੁਡਾਏ ਜਾਓਗੇ ਤੇ ਇੱਕ ਵਾਰੀ ਫਿਰ ਇਸ ਗੱਲ ਤੇ ਗੌਰ ਕਰੋ। ਸਾਨੂੰ ਜੋ ਕੁਝ ਕਰਨਾ ਏ ਉਹ ਛੁਟਕਾਰੇ ਦਾ ਚਾਰਾ ਏ। ਕੀ ਅਸੀਂ ਨਾ ਉਮੀਦ ਹਾਂ? ਆਪਣੇ ਅਮਾਲ ਦੇ ਸਬਬ ਤੋਂ ਅਸੀਂ ਨਾ ਉਮੀਦ ਹਾਂ, ਮਗਰ ਖੁਦਾ ਦਾ ਸ਼ੁਕਰ ਏ ਕਿ ਉਹਨੇ ਬਨੀ ਆਦਮ ਦੇ ਗੁਨਾਹਾਂ ਦੀ ਸਜ਼ਾ ਤੋਂ ਬਚਣ ਦਾ ਮਨਸੂਬਾ ਤਜਵੀਜ਼ ਕਰ ਲਿਆ ਹੈ। ਆਓ ਅਸੀਂ ਤੁਰੈਤ ਸ਼ਰੀਫ ਦੀ ਖਰੂਚ ਦੀ ਕਿਤਾਬ ਦੇ 20ਵੇਂ ਬਾਬ ਤੋਂ ਅੱਗੇ ਟੁਰੀਏ ਤੇ ਵੇਖੀਏ ਕਿ ਸ਼ਰੀਅਤ ਦੀ ਲਾਨਤ ਜੋ ਸਾਡੇ ਕੰਧੇ ਤੇ ਵੇ ਯਾਨੀ ਬਨੇ ਇਸਰਾਇਲ ਜਿਸ ਦੇ ਮਤਹਿਤ ਨੇ ਇਸ ਤੋਂ ਕਿਵੇਂ ਰਿਹਾਈ ਮਿਲ ਸਕਦੀ ਹੈ। ਜਦੋਂ ਖੁਦਾ ਨੇ ਬਨੀ ਇਸਰਾਇਲ ਨੂੰ 10 ਹੁਕਮ ਫਰਜ਼ ਕਰ ਦਿੱਤੇ ਤੇ ਫਿਰ ਖੁਦਾ ਦਾ ਕਲਾਮ ਫਰਮਾਉਂਦਾ ਤੇ ਸਾਰੇ ਲੋਕਾਂ ਨੇ ਬਾਦਲ ਗਰਜਨ ਤੇ ਬਿਜਲੀ ਚਮਕਣ ਤੇ ਕਰਨਾਕੀ ਆਵਾਜ਼ ਸੁਣਨ ਤੇ ਪਹਾੜ ਤੋਂ ਧੂੰਆਂ ਉੱਠਦਾ ਵੇਖਿਆ ਤੇ ਜਦੋਂ ਲੋਕਾਂ ਨੇ ਇਹ ਵੇਖਿਆ ਤੇ ਕੰਬ ਉੱਠੇ ਤੇ ਦੂਰ ਹੋ ਕੇ ਖਲੋ ਗਏ ਤੇ ਮੂਸਾ ਇਸ ਗਹਿਰੀ ਤਾਰੀਕੀ ਦੇ ਨਜ਼ਦੀਕ ਗਿਆ ਜਿੱਥੇ ਖੁਦਾ ਦਾ ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਕਿ ਤੂੰ ਬਨੀ ਇਸਰਾਇਲ ਨੂੰ ਇਹ ਕਹਿ ਕਿ ਤੁਸੀਂ ਖੁਦ ਵੇਖਿਆ ਕਿ ਮੈਂ ਆਸਮਾਨ ਤੋਂ ਤੁਹਾਡੇ ਨਾਲ ਗੱਲਾਂ ਕੀਤੀਆਂ ਤੇ ਤੂੰ ਮਿੱਟੀ ਦੀ ਇੱਕ ਕੁਰਬਾਨਗਾਹ ਮੇਰੇ ਵਾਸਤੇ ਬਣਾ ਤੇ ਇਸ ਤੇ ਆਪਣੀ ਪੇਟ ਬੱਕਰੀਆਂ ਤੇ ਗਾਏ ਬੈਲਾਂ ਦੀ ਸੋਖਤਨੀ ਕੁਰਬਾਨੀਆਂ ਤੇ ਸਲਾਮਤੀ ਦੀਆਂ ਕੁਰਬਾਨੀਆਂ ਚੜ੍ਹਾਉਣਾ ਤੇ ਮੈਂ ਜਿੱਥੇ ਜਿੱਥੇ ਆਪਣੇ ਨਾਂ ਦੀ ਯਾਦਗਾਰੀ ਕਰਾਵਾਂਗਾ ਉੱਥੇ ਮੈਂ ਤੇਰੇ ਕੋਲ ਆ ਕੇ ਤੈਨੂੰ ਬਰਕਤ ਦੇਵਾਂਗਾ। ਖਰੂਚ ਬਾਬ 20 ਆਇਤ ਨੰਬਰ 18 ਤੋਂ 24 ਤੱਕ। ਤੇ ਖੁਦਾ ਨੇ ਮੂਸਾ ਦੇ ਨਾਲ ਜੋ ਕੁਝ ਫਰਮਾਇਆ ਉਹਨੇ ਇੱਕ ਇੱਕ ਗੱਲ ਨੂੰ ਇੱਕ ਕਿਤਾਬ ਦੇ ਅੰਦਰ ਲਿਖਿਆ। ਅਗਲੇ ਦਿਨ ਮੂਸਾ ਸੁਬਹਾ ਸਵੇਰੇ ਉੱਠਿਆ ਤੇ ਖੁਦਾ ਦੇ ਹੁਕਮ ਦੇ ਮੁਤਾਬਿਕ ਕੋਹੇ ਸੀਨਾ ਦੇ ਦਾਮਨ ਵਿੱਚ ਇੱਕ ਕੁਰਬਾਨਗਾਹ ਬਣਾਈ। ਜਦੋਂ ਉਹਨੇ ਇਹਨੂੰ ਮੁਕੰਮਲ ਕਰ ਲਿੱਤਾ ਤੇ ਕੁਝ ਜਵਾਨਾਂ ਨੂੰ ਹੁਕਮ ਦਿੱਤਾ ਕਿ ਕੁਝ ਬੈਲਾਂ ਨੂੰ ਜ਼ਬਾ ਕਰੋ ਤੇ ਉਹਨਾਂ ਦਾ ਖੂਨ ਬਾਸਨਾ ਵਿੱਚ ਜਮ੍ਹਾਂ ਕਰੋ ਤੇ ਗੋਸ਼ਤ ਨੂੰ ਅਲਤਾਰ ਤੇ ਜਲਾ ਦੇਣ। ਫਿਰ ਮੂਸਾ ਨੇ ਬੈਲਾਂ ਦਾ ਖੂਨ ਲਿਆ ਤੇ ਉਹਨੂੰ ਅਲਤਾਰ ਤੇ ਛਿੜਕ ਦਿੱਤਾ ਤੇ ਉਸ ਕਿਤਾਬ ਤੇ ਵੀ ਜਿਸ ਵਿੱਚ 10 ਹੁਕਮ ਦਰਜ ਕੀਤੇ ਗਏ ਸਨ ਤੇ ਸਾਰੇ ਲੋਕਾਂ ਤੇ ਵੀ ਤੇ ਉਹਨਾਂ ਨੂੰ ਆਖਿਆ। ਫਿਰ ਉਹਨੇ ਅਹਿਦਨਾਮਾ ਲਿਆ ਤੇ ਲੋਕਾਂ ਨੂੰ ਪੜ੍ਹ ਕੇ ਸੁਣਾਇਆ ਤੇ ਉਹਨਾਂ ਨੇ ਆਖਿਆ ਜੋ ਕੁਝ ਖੁਦਾ ਨੇ ਫਰਮਾਇਆ ਏ ਅਸੀਂ ਸਭ ਕਰਾਂਗੇ ਤੇ ਤਾਬੇ ਰਵਾਂਗੇ। ਅਸੀਂ ਮੂਸਾ ਨੂੰ ਵੇਖਨੇ ਆ ਜੋ ਖੁਦਾ ਦੇ ਹੁਕਮ ਦੇ ਨਾਲ ਅਲਤਾਰ ਬਣਾਉਂਦਾ ਏ। ਕੁਝ ਜਾਨਵਰਾਂ ਦੀ ਕੁਰਬਾਨੀ ਗੁਜ਼ਰਾਨੀ ਜਾਂਦੀ ਏ, ਉਹਨਾਂ ਦਾ ਖੂਨ ਬਨੀ ਇਸਰਾਇਲ ਦੇ ਸਾਰੇ ਮਜਬੇ ਤੇ ਛਿੜਕਿਆ ਜਾਂਦਾ ਏ। ਇਹ ਸਭ ਕੁਝ ਕਿਸ ਵਜ੍ਹਾ ਤੋਂ ਹੋਇਆ? ਖੁਦਾ ਨੇ ਬਨੀ ਇਸਰਾਇਲ ਦੇ ਬਾਪ ਦਾਦਾ ਹਜ਼ਰਤ ਆਦਮ, ਹਜ਼ਰਤ ਹਾਬਲ, ਹਜ਼ਰਤ ਨੂਹ, ਹਜ਼ਰਤ ਇਬਰਾਹਿਮ, ਹਜ਼ਰਤ ਇਜ਼ਹਾਕ ਤੇ ਹਜ਼ਰਤ ਯਾਕੂਬ ਨੂੰ ਸਿਖਾਇਆ ਕਿ ਬਗੈਰ ਖੂਨ ਬਹਾਏ ਗੁਨਾਹਾਂ ਦੀ ਮੁਆਫ਼ੀ ਨਹੀਂ ਹੁੰਦੀ। ਇਬਰਾਨੀਓ ਬਾਬ 9 ਆਇਤ 2। ਹੁਣ ਉਹ ਇਹੀ ਸਬਕ ਬਨੀ ਇਸਰਾਇਲ ਨੂੰ ਯਾਦ ਦਿਲਾਉਣਾ ਚਾਹੁੰਦਾ ਏ। ਹਰ ਕੋਈ ਜਿਹੜਾ ਖੁਦਾ ਦੇ ਕੋਲ ਆਉਣਾ ਚਾਹੁੰਦਾ ਸੀ ਉਹਨੂੰ ਬੇਐਬ ਬਰੇ ਦੀ ਮੁਕੰਮਲ ਕੁਰਬਾਨੀ ਦੇ ਨਾਲ ਖੁਦਾ ਦੇ ਕੋਲ ਆਉਣਾ ਪੈਂਦਾ ਸੀ। ਖੁਦਾ ਨੇ ਇਹਨਾਂ ਜਾਨਵਰਾਂ ਦੀ ਕੁਰਬਾਨੀ ਦਾ ਹੁਕਮ ਕਿਉਂ ਦਿੱਤਾ? ਖੁਦਾ ਨੇ ਇਹਨਾਂ ਨੂੰ ਜਾਨਵਰਾਂ ਦੀ ਕੁਰਬਾਨੀ ਦਾ ਹੁਕਮ ਇਸ ਲਈ ਦਿੱਤਾ ਕਿਉਂਕਿ ਖੁਦਾ ਪਾਕ ਏ ਤੇ ਉਹਦੀ ਪਾਕ ਸ਼ਰੀਅਤ ਬਿਆਨ ਕਰਦੀ ਏ ਕਿ ਗੁਨਾਹ ਦੀ ਮਜ਼ਦੂਰੀ ਮੌਤ ਏ। ਬੇਸ਼ੱਕ ਉਹ ਗੁਨਾਹ ਜ਼ਰਾ ਭਰ ਵੀ ਕਿਉਂ ਨਾ ਹੋਵੇ ਤੇ ਖੁਦਾ ਉਸ ਦੇ ਜਲਾਲ ਨਾਲ ਦਾਇਮੀ ਮਹਿਰੂਮੀ ਦੀ ਸਜ਼ਾ ਏ। ਤੇ ਜਦੋਂ ਤੱਕ ਬਨੀ ਇਸਰਾਇਲ ਉਹਦੇ ਸਾਰੇ ਹੁਕਮਾਂ ਤੇ ਅਮਲ ਨਹੀਂ ਕਰਦੇ ਤੇ ਉਹਨਾਂ ਨੂੰ ਖੁਦਾ ਦੇ ਹਜ਼ੂਰ ਬੇਐਬ ਜਾਨਵਰ ਦੀ ਕੁਰਬਾਨੀ ਪੇਸ਼ ਕਰਨੀ ਪੈਂਦੀ ਸੀ ਤਾਂ ਕਿ ਜਿਹਨੇ ਖਤਾ ਕੀਤੀ ਏ ਉਸ ਦੀ ਜਗ੍ਹਾ ਉਹ ਮਾਸੂਮ ਬੇਐਬ ਜਾਨਵਰ ਉਹਦੀ ਖਤਾ ਦਾ ਕੁਫਾਰਾ ਹੋਵੇ। ਤੇ ਅਸੀਂ ਪਹਿਲੇ ਸਿੱਖ ਚੁੱਕੇ ਹਾਂ ਕਿ ਜਾਨਵਰਾਂ ਦੀਆਂ ਕੁਰਬਾਨੀਆਂ ਗੁਨਾਹ ਨੂੰ ਮਿਟਾ ਨਾ ਸਕਦੀਆਂ ਨੇ। ਉਹ ਸਿਰਫ ਇਹ ਕਰ ਸਕਦੀਆਂ ਨੇ ਕਿ ਜਦੋਂ ਤੱਕ ਖੁਦਾ ਦਾ ਭੇਜਿਆ ਹੋਇਆ ਮੁਕੱਦਸ ਨਿਜਾਤ ਦਹਿੰਦਾ ਦੁਨੀਆਂ ਵਿੱਚ ਨਹੀਂ ਆਉਂਦਾ ਉਦੋਂ ਤੱਕ ਉਹ ਕੁਰਬਾਨੀ ਉਹਨਾਂ ਦੇ ਗੁਨਾਹ ਨੂੰ ਢਾਂਪੇ ਰੱਖੇ ਤੇ ਨਿਜਾਤ ਦਹਿੰਦਾ ਆ ਕੇ ਖੁਦਾ ਦੀ ਕੁਰਬਾਨੀ ਦੇ ਤੌਰ ਤੇ ਆਪਣੇ ਆਪ ਨੂੰ ਖੁਸ਼ੀ ਦੇ ਨਾਲ ਪੇਸ਼ ਕਰ ਦੇਵੇ। ਹੁਣ ਅਸੀਂ ਕਿੰਨੇ ਜ਼ਿਆਦਾ ਖੁਸ਼ ਹਾਂ ਕਿਉਂਕਿ ਸਾਨੂੰ ਪਤਾ ਚੱਲ ਗਿਆ ਕਿ ਇਹ ਨਿਜਾਤ ਦਹਿੰਦਾ ਆ ਗਿਆ ਤੇ ਸਾਡੇ ਸਾਰੇ ਗੁਨਾਹਾਂ ਦਾ ਫਿਦੀਆ ਉਹਨੇ ਇੱਕ ਹੀ ਵਾਰ ਕੁਰਬਾਨ ਹੋ ਕੇ ਦੇ ਦਿੱਤਾ ਹੈ। ਕਿ ਤੁਸੀਂ ਉਸ ਨਿਜਾਤ ਦਹਿੰਦੇ ਦਾ ਨਾਂ ਜਾਣਦੇ ਹੋ? ਜੀ ਹਾਂ, ਇਹ ਯਿਸੂ ਨਾਮ ਏ। ਯਿਸੂ ਨਾਮ ਦਾ ਮਤਲਬ ਏ ਖੁਦਾਵੰਦ ਰਿਹਾਈ ਦਿੰਦਾ। ਯਿਸੂ ਦਾ ਜ਼ਮੀਨ ਤੇ ਕੋਈ ਜਿਸਮਾਨੀ ਬਾਪ ਨਾ ਸੀ, ਉਹ ਅਸਮਾਨ ਤੋਂ ਆਇਆ ਸੀ। ਉਸ ਦੀ ਜ਼ਾਤ ਤਬਈ ਗੁਨਾਹ ਤੋਂ ਮੁਬਰਾ ਏ ਕਿਉਂਕਿ ਬਨੀ ਆਦਮ ਦੀ ਫਿਤਰਤ ਵਿੱਚ ਆਦਮ ਦਾ ਗੁਨਾਹ ਮੌਰੂਸੀ ਤੌਰ ਤੇ ਛੁਪਿਆ ਹੋਇਆ ਏ। ਯਿਸੂ ਨੇ ਖੁਦਾ ਦੇ 10 ਹੁਕਮਾਂ ਨੂੰ ਕਾਮਿਲ ਤੌਰ ਤੇ ਪੂਰਾ ਕੀਤਾ ਤੇ ਖੁਦਾ ਦੀ ਰਾਸਤਬਾਜ਼ੀ ਦਾ ਮੁਤਾਲਬਾ ਪੂਰਾ ਕੀਤਾ ਕਿਉਂਕਿ ਉਹ ਬੇਐਬ ਸੀ, ਲਾਖਤਾ ਸੀ। ਇਸ ਲਈ ਉਹ ਇਸ ਲਾਇਕ ਠਹਿਰਿਆ ਕਿ ਉਹ ਆਪਣੇ ਆਪ ਨੂੰ ਐਸੀ ਕੁਰਬਾਨੀ ਹੋਣ ਵਾਸਤੇ ਪੇਸ਼ ਕਰੇ ਜਿਹੜੀ ਉਹਨਾਂ ਸਾਰਿਆਂ ਗੁਨਾਹਾਂ ਨੂੰ ਚੁੱਕ ਲਵੇ ਜੋ ਉਹਦੇ ਤੇ ਇਮਾਨ ਲਿਆਂਦੇ ਨੇ। ਨਿਜਾ ਦਹਿੰਦਾ ਦੀ ਕਾਮਿਲ ਕੁਰਬਾਨੀ ਦੀ ਬਿਨਾਂ ਤੇ ਖੁਦਾ ਨੇ ਮੈਨੂੰ ਤੇ ਤੁਹਾਨੂੰ ਰਾਸਤਬਾਜ਼ ਕਬੂਲ ਕਰ ਲਿੱਤਾ ਕਿਉਂਕਿ ਜੋ ਗੁਨਾਹ ਤੋਂ ਵਾਕਫ ਨਾ ਸੀ ਉਹਨੇ ਤੁਹਾਡੇ ਲਈ ਤੇ ਮੇਰੇ ਗੁਨਾਹਾਂ ਦੀ ਸਜ਼ਾ ਝੇਲੀ। ਅਜ਼ੀਜ਼ ਦੋਸਤੋ, ਆਓ ਦੋ ਖਾਸ ਗੱਲਾਂ ਜਿਹੜੀਆਂ ਅੱਜ ਦੇ ਸਬਕ ਤੇ ਮਬਨੀ ਨੇ ਯਾਦ ਰੱਖੀਏ। ਪਹਿਲੀ ਗੱਲ ਇਹ ਵੇ ਕਿ ਯਕੀਨਨ ਕੋਈ ਸ਼ਖਸ ਐਸਾ ਨਾ ਸੀ ਜਿਹੜਾ 10 ਹੁਕਮਾਂ ਨੂੰ ਪੂਰਾ ਕਰਦਾ ਤੇ ਉਹਨਾਂ ਨੂੰ ਪੂਰਾ ਕਰਕੇ ਬਚ ਜਾਂਦਾ। ਇਸ ਬਾਰੇ ਵਿੱਚ ਖੁਦਾ ਦਾ ਫਰਮਾਨ ਫਿਰ ਸੁਣ ਲਵੋ, ਕਿਉਂਕਿ ਜਿੰਨੇ ਸ਼ਰੀਅਤ ਦੇ ਅਮਾਲ ਤੇ ਤਕੀਆ ਕਰਦੇ ਨੇ ਉਹ ਸਾਰੇ ਲਾਨਤ ਤੇ ਮਤਾਹਿਤ ਨੇ। ਚੁਨਾਂਚੇ ਲਿਖਿਆ ਕਿ ਜੋ ਕੋਈ ਉਹਨਾਂ ਸਾਰੀਆਂ ਗੱਲਾਂ ਦੇ ਕਰਨ ਤੇ ਕਾਇਮ ਨਹੀਂ ਰਹਿੰਦਾ ਜੋ ਸ਼ਰੀਅਤ ਦੀ ਕਿਤਾਬ ਵਿੱਚ ਲਿਖੀਆਂ ਨੇ ਉਹ ਲਾਨਤੀ ਏ। ਗਲਤੀਓ ਬਾਬ 3:10, ਕਿਉਂਕਿ ਜਿਹਨੇ ਸਾਰੀ ਸ਼ਰੀਅਤ ਤੇ ਅਮਲ ਕੀਤਾ ਤੇ ਇੱਕ ਹੀ ਗੱਲ ਵਿੱਚ ਖਤਾ ਕੀਤੀ ਉਹ ਸਾਰੀਆਂ ਗੱਲਾਂ ਵਿੱਚ ਕਸੂਰਵਾਰ ਠਹਿਰਿਆ। ਯਾਕੂਬ ਬਾਬ 2:10, ਸ਼ਰੀਅਤ ਤੇ ਅਮਲ ਕਰਨ ਨਾਲ ਕੋਈ ਗੁਨਾਹ ਦੀ ਸਜ਼ਾ ਤੋਂ ਬਚ ਨਾ ਪਾਏਗਾ, ਕਿਉਂਕਿ ਸ਼ਰੀਅਤ ਦਾ ਮਕਸਦ ਗੁਨਾਹ ਦੀ ਪਹਿਚਾਣ ਏ। ਦੂਜੀ ਅਹਿਮ ਗੱਲ ਜਿਹੜੀ ਸਾਨੂੰ ਯਾਦ ਰੱਖਣੀ ਚਾਹੀਦੀ ਏ ਉਹ ਇਹ ਵੇ ਕਿ ਖੁਦਾ ਵਾਹਿਦ ਨੇ ਗੁਨਾਹਗਾਰਾਂ ਦੀ ਨਜਾਤ ਦਾ ਮਨਸੂਬਾ ਮੁਕੰਮਲ ਕਰ ਲਿੱਤਾ। ਹੁਣ ਖੁਦਾ ਦੇ ਕਲਾਮ ਦਾ ਬਿਆਨ ਸੁਣੋ, ਕਿਉਂਕਿ ਖੁਦਾ ਇੱਕ ਏ ਤੇ ਖੁਦਾ ਤੇ ਇਨਸਾਨ ਦੇ ਵਿੱਚ ਦਰਮਿਆਨੀ ਵੀ ਇੱਕ, ਯਾਨੀ ਮਸੀਹ ਯਸੂ ਜਿਹੜਾ ਇਨਸਾਨ ਏ ਜਿਹਨੇ ਆਪਣੇ ਆਪ ਨੂੰ ਸਭ ਦੇ ਫਿਦੀਆ ਵਿੱਚ ਦਿੱਤਾ। ਪਹਿਲਾ ਤਿਮੋਥੀਸ ਬਾਬ 2:5-6, ਸੱਚ ਤੇ ਇਹ ਵੇ ਕਿ ਗੁਨਾਹਗਾਰਾਂ ਦੀ ਨਜਾਤ ਦਾ ਮਨਸੂਬਾ ਸਿਰਫ ਖੁਦਾ ਦੇ ਕੋਲ ਏ। ਦੋਸਤੋ, ਤੁਹਾਨੂੰ ਇਹ ਦੋ ਗੱਲਾਂ ਦੇ ਨਾਲ ਅਲਵਿਦਾ ਕਹਿੰਦੇ ਹਾਂ। ਸ਼ਰੀਅਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਕੋਈ ਨਜਾਤ ਨਾ ਪਾਏਗਾ। ਗੁਨਾਹਗਾਰਾਂ ਦੀ ਨਜਾਤ ਦਾ ਮਨਸੂਬਾ ਸਿਰਫ ਖੁਦਾ ਦੇ ਕੋਲ ਏ। ਦੋਸਤੋ, ਤੁਹਾਡਾ ਬਹੁਤ ਸ਼ੁਕਰੀਆ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਅਸਾਂ ਨੇ ਅੱਜ ਦਾ ਪ੍ਰੋਗਰਾਮ ਜੋ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਇਹਦੇ ਕੋਲੋਂ ਜੋ ਕੁਛ ਤੁਸੀਂ ਸਿੱਖਿਆ ਉਹਦੇ ਵਸੀਲੇ ਨਾਲ ਤੁਸੀਂ ਬਰਕਤ ਪਾਓ। ਖੁਦਾ ਦਾ ਕਲਾਮ ਫਰਮਾਉਂਦਾ ਹੈ, ਕਿਉਂਕਿ ਸ਼ਰੀਅਤ ਦੇ ਅਮਾਲ ਦੇ ਨਾਲ ਕੋਈ ਬਸ਼ਰ ਉਸਦੇ ਹਜ਼ੂਰ ਰਾਸਤਬਾਜ਼ ਨਹੀਂ ਠਹਿਰੇਗਾ, ਇਸ ਲਈ ਕਿ ਸ਼ਰੀਅਤ ਦੇ ਵਸੀਲੇ ਨਾਲ ਤੇ ਗੁਨਾਹ ਦੀ ਪਹਿਚਾਣ ਹੀ ਹੁੰਦੀ ਏ। ਰੋਮੀਓ ਬਾਬ 3:20। ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।